ਇਸ ਤਰ੍ਹਾਂ ਅਰਥ ਲਿਆ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਬਾਂਦਰ ਦੀ ਨਿਆਈ ਚੰਚਲ ਹੈ। ਜਿਵੇਂ ਬਾਂਦਰ ਇੱਕ ਟਾਹਣੀ ਤੋਂ ਦੂਜੀ ਟਾਹਣੀ 'ਤੇ, ਤੀਜੀ ਟਾਹਣੀ 'ਤੇ, ਚੌਥੀ ਟਾਹਣੀ 'ਤੇ ਟਪੂਸ਼ੀਆਂ ਮਾਰਦਾ ਫਿਰਦਾ ਹੈ, ਇਸੇ ਤਰ੍ਹਾਂ ਸਾਡਾ ਮਨ ਵਿਸ਼ਿਆਂ ਪਦਾਰਥਾਂ ਵਿੱਚ ਖਚਿਤ ਹੋਇਆ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਟੱਪਦਾ ਰਹਿੰਦਾ ਹੈ। ਇਸ ਮਨ ਬਾਂਦਰ ਨੂੰ ਕਾਬੂ ਕਰਨ ਵਾਸਤੇ ਮਹਾਰਾਜ ਕਹਿੰਦੇ ਅਸੀਂ ਆਪਣਾ ਸਰੂਪ ਕਲੰਦਰ। ਜਿਵੇਂ ਸਾਧ ਸੰਗਤ ਜੀ ਬਾਂਦਰ ਨੂੰ ਕਾਬੂ ਕਰਨ ਲਈ ਕਲੰਦਰ ਹੁੰਦੇ ਨੇ, ਉਹ ਬਾਂਦਰ ਨੂੰ ਨੱਥ ਪਾ ਲੈਂਦੇ ਨੇ, ਕਾਬੂ ਕਰ ਲੈਂਦੇ ਨੇ। ਤੁਸੀਂ ਦੇਖਿਆ ਹੋਣਾ ਕਿ ਅਕਸਰ ਬਾਂਦਰਾਂ ਨੂੰ ਕਲੰਦਰ ਲੋਕ ਲੈ ਕੇ ਤਮਾਸ਼ਾ ਵਿਖਾਉਂਦੇ ਨੇ ਬਾਂਦਰੀ ਔਰ ਬਾਂਦਰ ਦਾ। ਕਲੰਦਰ ਦੇ ਹੱਥ 'ਚ ਡੰਡਾ ਹੁੰਦਾ, ਜਿਵੇਂ ਉਹ ਇਸ਼ਾਰਾ ਕਰਦਾ ਬਾਂਦਰ ਉਵੇਂ ਹੀ ਕਰਦਾ। ਜਿਹੜਾ ਬਾਂਦਰ ਕਦੀ ਕਾਬੂ ਨਹੀਂ ਸੀ ਆਉਂਦਾ ਉਹ ਕਲੰਦਰ ਦੇ ਕਾਬੂ ਆ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਨ ਸਾਧ ਸੰਗਤ ਜੀ ਕਿਸੇ ਤਰ੍ਹਾਂ ਕਾਬੂ ਨਹੀਂ ਆਉਂਦਾ ਉਹ ਸਾਧੂ ਦੇ ਕਾਬੂ ਆ ਜਾਂਦਾ ਹੈ। ਨਾਮ ਜਪਣ ਵਾਲੇ ਸਾਧੂ, ਬੰਦਗੀ ਕਰਨ ਵਾਲੇ ਜਗਿਆਸੂ, ਗੁਰੂ ਦੇ ਸਿੱਖ ਸਾਧਨਾ ਕਰਕੇ ਗੁਰੂ ਸ਼ਬਦ ਦੀ ਇਸ ਮਨ ਨੂੰ ਕਾਬੂ ਕਰ ਲੈਂਦੇ ਹੈ ਔਰ ਉਹ ਇਸ਼ਨਾਨ ਆਪਣੇ ਹਿਰਦੇ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਨਾਮ ਦੇ ਸਰੋਵਰ ਵਿੱਚ ਕਰਦੇ ਹਨ।
ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ, ਬਾਹੁੜ ਜਨਮ ਨਾ ਆਵਾ।
ਮਹਾਰਾਜ ਕਥਨ ਕਰਦੇ ਇੱਕ ਵਾਹਿਗੁਰੂ ਗੁਰਮੰਤਰ, ਇੱਕ ਸ਼ਬਦ ਮੇਰੇ ਪ੍ਰਾਣਾਂ ਵਿੱਚ ਵਸਿਆ ਹੋਇਆ। ਸ਼ਬਦ ਦੇ ਸਾਧ ਸੰਗਤ ਜੀ ਦੋ ਅਰਥ ਹਨ, ਇੱਕ ਤਾਂ ਜੋ ਅੱਖਰਾਂ ਦੇ ਵਿੱਚ ਆਉਂਦਾ ਉਹ ਸ਼ਬਦ ਵਾਵਾ ਹਾਹਾ ਗੱਗਾ ਰਾਰਾ, ਚਾਰ ਅੱਖਰਾਂ ਦਾ ਗੁਰਮੰਤਰ ਹੈ ਵਾਹਿਗੁਰੂ 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 ਵਾਹਿਗੁਰੂ। ਜਪਗਿਆਸੂ ਜਪਦੇ 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 ਇਸ ਨੂੰ ਆਪਣੇ ਸਵਾਸਾਂ ਵਿੱਚ ਉਤਾਰ ਲੈਂਦੇ ਹਨ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਪਹਿਲਾਂ ਰਸਨਾ ਨਾਲ ਜਪਣਾ ਪੈਂਦਾ ਹੈ, ਵਾਹਿਗੁਰੂ 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 ਵਾਹਿਗੁਰੂ। ਜਪਦਿਆਂ ਜਪਦਿਆਂ ਇਹ ਪ੍ਰਾਣਾਂ 'ਚ ਉਤਰ ਜਾਂਦਾ, ਸਵਾਸਾਂ 'ਚ ਉਤਰ ਜਾਂਦਾ, ਸੁਰਤੀ 'ਚ ਚਲਾ ਜਾਂਦਾ। ਮਹਾਰਾਜ ਕਹਿੰਦੇ ਇਹ ਜਿਹੜਾ ਗੁਰੂ ਦਾ ਮੰਤਰ ਹੈ, ਗੁਰੂ ਕਾ ਸ਼ਬਦ ਹੈ, ਇਹ ਮੇਰੇ ਪ੍ਰਾਣਾਂ ਵਿੱਚ ਵਸਿਆ ਹੈ ਤੇ ਇਹਦੇ ਕਰਕੇ ਮੇਰਾ ਜਨਮ ਮਰਨ ਕੱਟਿਆ ਗਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਗੁਰਮੰਤਰ ਵਸ ਗਿਆ ਉਹ ਮੁੜ ਕੇ ਬਾਹੜ ਜਨਮ ਨਾ ਆਵਾ, ਜੰਮਦੇ ਮਰਦੇ ਨਹੀਂ ਹਨ। ਸ਼ਬਦ ਦਾ ਦੂਸਰਾ ਅਰਥ ਹੁੰਦਾ ਬ੍ਰਹਮ, ਅਕਾਲ ਪੁਰਖ ਵਾਹਿਗੁਰੂ, ਵਿਆਪਕ ਪਰਿਪੂਰਨ ਪਰਮਾਤਮਾ ਜੋ ਸਭ ਘਟਾਂ ਦੇ ਵਿੱਚ ਜਲ ਥਲ ਮਈਅਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਬਸਰਿਆ, ਨਾਨਕ ਏਕ ਅੰਕਾਰ, ਜਿਹੜਾ ਸਾਰੀਆਂ ਥਾਵਾਂ 'ਤੇ ਵਿਆਪਕ ਹੈ ਉਹ ਪਰਮਾਤਮਾ ਸ਼ਬਦ ਹੁਣ ਮੇਰੇ ਹਿਰਦੇ 'ਚ ਵੱਸ ਗਿਆ ਹੈ। ਜਦੋਂ ਵਾਹਿਗੁਰੂ ਦਾ ਸਾਕਸ਼ਾਤ ਗਿਆਨ ਹੋ ਜਾਂਦਾ ਹੈ, ਆਤਮਾ ਵਿੱਚ ਪਰਮਾਤਮਾ ਦਿਸ ਪੈਂਦਾ ਹੈ, ਫਿਰ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ। ਕਿਉਂਕਿ ਜੀਵ ਦਾ ਜਨਮ ਮਰਨ ਉਤਨਾ ਚਿਰ ਹੁੰਦਾ ਹੈ ਜਿਤਨਾ ਚਿਰ ਉਹ ਆਪਣੇ ਆਪ ਨੂੰ ਜੀਵ ਸਮਝਦਾ ਹੈ, ਆਪਣੇ ਆਪ ਨੂੰ ਸੁਖੀ ਜਾਂ ਦੁਖੀ ਸਮਝਦਾ ਹੈ, ਆਪਣੇ ਆਪ ਨੂੰ ਚੰਗਾ ਮਾੜਾ ਵੱਡਾ ਛੋਟਾ ਗਰੀਬ ਅਮੀਰ ਹਿੰਦੂ ਮੁਸਲਮਾਨ ਸਿੱਖ ਈਸਾਈ ਜੈਨੀ ਬੋਧੀ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇੱਦਾਂ ਦੇ ਭਰਮ ਵਿੱਚ ਆਪਣੇ ਆਪ ਨੂੰ ਜੀਵ ਸਮਝਦਾ ਹੈ, ਉਹਨਾਂ ਚਿਰ ਉਹਦਾ ਜੰਮਣਾ ਅਤੇ ਮਰਨਾ ਚੱਲਦਾ ਰਹਿੰਦਾ ਹੈ। ਜਦੋਂ ਉਹ ਆਪਣੇ ਆਪ ਨੂੰ ਉਸ ਪਰਮੇਸ਼ਰ ਦੀ ਜੋਤ ਸਮਝ ਲੈਂਦਾ ਹੈ ਤਾਂ ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਾਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿ ਕੁਰਬਾਨ। परमेश्वर दे विच लीन होण तों बाद उहदा जन्म मरण खत्म हो जांदा है। अपनी होंद मिटा के परमात्मा की होंद नूं समझ लैणा। धन गुरु रामदास पातशाह जी बचन करदे ने, आपै आप खाए हौ मेटै, अन दिन हर रस गीत गवैया। आपै आप खाए का मतलब है कि साढ़े दो आपे हैं, एक साडा मैला आपा है, एक साडा शुद्ध आपा है। मैला आपा की है, मलीन आपा की है, जो असी अपने आप नूं शरीर मन्नी बैठे हाँ, अपने आप नूं सुखी जां दुखी मन्नी बैठे हाँ, अपने आप नूं इंसान मन्नी बैठे हाँ, ये साडा मलीन आपा है। नानक जे को आपो जाणै अगै गया ना सोहै। जिहड़ा अपने आप नूं कुछ समझदा है, अपनी हस्ती दा अपनी होंद दा हंकार करदा है, उस परमात्मा दे दरबार विच शोभा नहीं पांदा। जदों असी अपने इस आपे नूं मिटा लैंदे हाँ ते साडा असली आपा प्रगट हो जांदा है। असली आपा की है? महाराज कहिंदे मन तू जोत सरूप है, अपना मूल पछाण। मन हर जी तेरे नाल है, गुर शब्दी रंग माण, तेरे अंदर वाहिगुरु वसदा है, परमात्मा वसदा है, तू उहनू पछाण लै ते तेरा जन्म मरण कटिया जाएगा। जदों परमेश्वर एक शब्द मेरा प्राण बसत है, वह अकाल पुरख वाहिगुरु परिपूर्ण परमात्मा का ज्ञान हो गया कि आ जिहड़े प्राण चल रहे ने साहब दसवें पातशाह दे बचन हन, हे वाहिगुरु तैं प्राणी के प्राण, ये प्राणियों जिहड़े प्राण हन ये तू आप बनया होया है। हवा अग पानी धरती ते आकाश, ये पांच तत् तेरे ही हैं, ते इना करके ये शरीर बनया है, ते प्राणा की जो गति चल रही है वह भी तेरे करके ही चल रही है। ये जदों सूखम विचार किसी के अंदर प्रगट हो जाती है, वह बंदे का जन्म मरण कटिया जाता है। महाराज कहते एक शब्द मेरा प्राण बसत है, बाहुड़ जन्म ना आवा मैं, मुड़ के जमन मरण विच नहीं पवांगा।
मन वेदया दयाल सेती मेरी माई।
इहदे वास्ते सानू मन मंदर की सैर करनी पएगी, बारमुखी बिरती त्याग के अंतरमुखी बिरती नाल अपने अंदर झाती मारनी पएगी। जो असी बाहर लभदे फिरदे हाँ वह साडे अंदर है। जो ब्रह्मंडे सोई पिंडे, जो खोजै सो पावै, पीपा परणवै परम तत् है, सतगुर होए लखावै। महाराज गरीब नवाज सच्चे पातशाह कहिंदे परम तत् परमात्मा दा तेरे अंदर है, पर दर्शन तां होणगे जे तू गुरु वाला बनेगा, गुरु दे लड़ लगेगा, गुरु शब्द का अभ्यास करके अपनी बिरती नूं अंतरमुखी करेगा, ते करोड़ां ब्रह्मंडां दा मालक तेनू अपने अंदर बैठा नज़र आ जाएगा। ते हुण महाराज कहिंदे जदों अंदर नज़र आ गया, पता लग गया बाहर ढूंढन ते छूट परे, गुर घर ही माहे दिखाया था, अनुभव अचरज रूप प्रभ पेखिया, मेरा मन छोड़ न कतूं जाया था, माणक पायो रे पायो हर पूरा पाया था, मोर अमोल न पाया जाई कर कृपा गुरु दिवाया था। कहिंदे वो खजाना अंदरों लभिया, जिस खजाने नू लभ के होर कुछ लभना बाकी नहीं रह गया, जिस नू जानन तों बाद होर किसी जानकारी की लोड़ नहीं, जिसनों प्राप्त करन तों बाद किसी होर प्राप्ति की लोड़ नहीं, वो वस्तु प्राप्त हो गई है। बस्त अगोचर पाई घट दीप करया समाई, हिरदे विच ही वह दीवा बल गया है, वह खजाना लभ्या है, उस प्रभु नाल साडा मन जुड़ गया है। मन बेदया दयाल सेती मेरी माई। हाँ जी,
कौन जाने पीर पराई।
जेड़े हिरदे दी पीड़ा है वह परमेश्वर ही जानदा, अंदर दी गल नूं कोई दूसरा जान नहीं सकदा। जिस तन लागे सोई जाण है, सियाणियां दी कहावत है भी जिहनूं लगदी है ना उही जाणदा। लागी होए सो जाणै पीर। भगत कबीर साहब जी महाराज गौड़ी राग विच बचन करदे ने, लागी होए जिसनूं लगी है सो जाणै पीर, राम भगत अणियाले तीर। प्रभु दी भगती दे अणियां वाले तीर जिन्हां दे हिरदे च खुब गए ने, जिन्हां नूं उस प्रभु दा प्यार लग गया है, उही जाणदे ने। कौन जाणै पीर पराई। दूसरिआं नूं ना समझाया जा सकता है, ना दस्या जा सकता है, दूसरे जाणदे ही नहीं। एक ऐसा ज्ञान है जिहड़ा साध संगत जी जिस नूं गुरु कृपा करके दिखावे उस नूं ही दिसदा है। बाकी इस सरूप की प्राप्ति अपने जतना नाल नहीं होंदी, ते संतां महापुरशां भगतां दे हिरदे की था भी दूसरे लोग नहीं पा सकते। उन्हां फकीरां दे रब दे प्यारियां दे हिरदे च की चल रहा है उही जाणदे हन। दूसरा इस पीड़ा नूं किवें कोई जाण सकदा। ये तो संसारी तौर पर भी जिसनों कोई सट लगी होवे, दर्द हो रही होवे, उस दर्द नूं उह जाणदा है। महाराज कहिंदे जिन्हां अंदर उमर थल सही जाणन सूलिया, हर जाण है सही बिरहो हो तिन्हां बिटों कुम कोलिया। जिन्हां दे अंदर प्रभु प्यार दी पीड़ा है उही जाणदे ने, दूसरा कोई नहीं जाणदा। हाँ जी,
हम नाही चिंत पराई।
महाराज कहिंदे हुण सानू किसे पराए दी आसा नहीं है। एक अकाल पुरख वाहिगुरु दी आस है। कबीर आसा करी है राम की, अवरै आस निरास, नरक परै ते मन ही जो हर नाम उदास। असी तो एक वाहिगुरु परमेश्वर दी आस करदे हाँ, होर किसे पराए दी आस नहीं करदे। सानू किसे पराए दी तात पराई नहीं है, किसी दे चिंता नहीं है, सारयां दा राखा वाहिगुरु है। अज की है साडे संसारी लोकां दे विच असी दूसरयां दी बड़ी चिंता करदे हां। ओ जी फलाना बंदा इंज कर रहा है, ओ फलाना बंदा इंज कर रहा है, ओ व्यक्ति इदां करदा है, ओ व्यक्ति ओ काम करदा है, गलत काम करदा है, सही करदा है। खालसा जी विचारना तो यह है भी असी की कर रहे हैं, असी निंदा ही कर रहे हैं। निंदा करके कोई प्राप्ति नहीं होनी, इस करके दूजियां वाल झाकना छड़ो, ते अपने भले वास्ते नाम जप सिमरन बंदगी इहदी कमाई करो। अपने नाल अपनी बंदगी ने जाना है, कमाई ने जाना है। जे आपां कहीए दूसरे की कर रहे ने, सारा टाइम इसे काम ते लंघ जाएगा, परमार्थ की सिद्धि नहीं होएगी। इस पंक्ति दे ये अर्थ हन। इहदा मतलब कहीए ना लै लैण भी आपां दूजियां नूं प्रशादा नहीं छकाना, दूजियां दी सेवा नहीं करनी, उन्हां दी चिंता नहीं करनी, ये अर्थ नहीं है। सेवा करनी है, गुरु का लंगर चलाना है, सारयां नूं भुखे नूं प्रशादा, नंगे नूं वस्त्र, अनपढ़ नूं विद्या, बीमार नूं दवाई आपां देनी है, ख्याल सारयां दा रखना है। पर यह जिहड़ी असीं चिंता करदे हां भी वह दूजा की कर रहा जी, वह धर्म तो गलत चल गया, उल्टा चल गया, ये छड़ के बस वाहिगुरु 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 करना। हम नाही चिंत पराई। हाँ जी,
रहाओ
विश्राम दे करके गुरुदेव सच्चे पातशाह जी कथन करदे हन,
अगम अगोचर लख अपारा चिंता करो हमारी।
हुण महाराज अकाल पुरख दे चरणा च बेनती करदे, हे वाहिगुरु तू अगम है। अगम दा मतलब हुंदा है जिहदे तक साध संगत जी कोई पहुंच ना सके। संस्कृत दा शब्द है गम, गमे गमन जाना अपड़ना पहुंचना, ते अगम दा मतलब जिहदे तक ना अपड़िया जा सके, ना पहुंचया जा सके, वह अगम है। अगोचर दा मतलब है जो इंद्रियां दा विषय नहीं है। गोचर गो नाम इंद्रियां दा है। पांच साड़ियां ज्ञान इंद्रियां हैं, पांच साड़ियां कर्म इंद्रियां हैं, उन्हां दे वक्रे वक्रे विषय हैं। अखां दा विषय रूप है, काला चिट्टा नीला पीला हरा, गुलाबी लाल इन्हां रंगां दा अनुभव सिर्फ अखां कर सकदियां हन। कन्नां दा विशा शब्द है, नगारे की आवाज़ आ रही है कि ढोल दी आ रही है, तबला बज रहा कि हारमोनीयम बज रहा है, कां दी कावां रौली है जां कोयल दे सुरीले गीत हन, ये कन्नां नूं पता लगता है। चमड़ी नूं गिले दा, सुके दा, ठंडे दा, तत्ते दा पता लगता है, कोमल दा, मुलायम दा, कठोर दा, खुरदरे दा, चमड़ी नूं पता लगता है। मिठे दा, खट्टे दा, तुरस दा, सलूने दा, ये रस रसना जीभ नूं पता लगता है। दुर्गंधी दा, सुगंधी दा पता नासका नूं लगता है। ये पांच ज्ञान इंद्रियां परमात्मा तक ना साड़ियां अखां अपड़ सकदियां, साड़ियां अखां नहीं देख सकदियां कि परमात्मा दा रंग पीला है, चिट्टा है, काला है, नीला है, ना साड़े कान पहुंच सकते हैं उदी आवाज तक, उदे शब्द तक, ना साड़ी चमड़ी जान सकती है कि गिला है कि सुका है परमेश्वर, ते ना ही साध संगत जी साड़ी नासका उदी सुगंधी दुर्गंधी का भेद पा सकती है, ते ना ही साड़ी रसना मिठा खट्टा जान सकती कि परमात्मा किन्ना मिठा है। आखो सतनाम श्री वाह। पंजा ही ज्ञान इंद्रिया का विषय नहीं है, मन और बुद्धि का विषय भी नहीं है, इस करके महाराज कहते अगम अगोचर, इंद्रिया तो परे है, उसनों वेखण वालियां अखां होर ने, नानक से अखड़ियां बयान जिन्हें डसंदो महापिरी, वो सिर्फ अनुभव दियां अखां ने जिहड़ियां अनुभवी महापुरशां नूं गुरु नानक साहब देंदे हैं। आखो सतनाम श्री अगम अगोचर अलख अपारा, जिहड़ा ना लख्या जावे, वेख्या ना जा सके, समझिया ना जा सके, जिस दा पारावार अंत कोई ना पा सके, उस प्रभु दे चरणा विच बेनती है, चिंता करो हमारी, चिंता करो हमारी,
चिंता करो हमारी, चिंता करो हमारी।
हे महाराज जी, तुसीं हर वेले साडा ख्याल रखदे हो, दीनन की प्रतपाल करे नित संत उबार, गनीमन गारे पछ पशु नग नाग, नरातब सर्व समय सब को प्रतपारे, पोखत है जल में थल में पल में, कल के नहीं कर्म बिचारे, दीन दयाल दया नित दोखन देखत है पर देत न हारे, चिंता करो हमारी, चिंता करो हमारी,
चिंता करो हमारी, चिंता करो हमारी।
अगे नूं बेनती भी है कि महाराज जदों तुसी जुगां जुगां तों साडा ख्याल रखते रहे हो, हुण भी रख रहे हो, अगे भी रखोगे, एक साडा ख्याल होर भी रखो, जिथे सानू खाण वास्ते, पहनण वास्ते, रहण वास्ते, जीण वास्ते मायावी साधन दिंदे हो, उत्थे थोड़ी जी चिंता होर कर लो, सानू अपनी बंदगी दी दात दे दिओ, सानू अपना सिमरन दे दिओ, अपनी याद दे दिओ, सानू नरकां विच जाण तों बचा लो सच्चे पातशाह, मोको बां दे बाप बीठला, अपनी बाह फड़ा के इस नरक घोर विचों काढ़ लो सच्चे पातशाह, चिंता करो हमारी, चिंता करो हमारी,
चिंता करो हमारी, चिंता करो हमारी।
साडा ख्याल करो महाराज, हम डोलत बेड़ी पाप भरी है, पवन लगे मत जाई, साडी पापा नाल भरी हुई बेड़ी डुब रही है, साड़ी कृपा करके जिमें भाई मक्खण शाह का जहाज बनने लाया सी, साड़ा जीवन का जहाज भी बनने ला दिओ,
ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ।
ਹੇ ਸੱਚੇ ਪਾਤਸ਼ਾਹ ਤੁਸੀਂ ਜਲ ਵਿੱਚ ਸਮੁੰਦਰਾਂ ਵਿੱਚ ਵੀ ਵਿਆਪਕ ਹੋ, ਥਲ ਧਰਤੀ ਵਿੱਚ ਵੀ ਤੁਹਾਡੀ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ ਹੈ, ਮਹੀਅਲ ਆਕਾਸ਼ ਦੇ ਵਿੱਚ ਵੀ ਤੁਸੀਂ ਹੀ ਪਰਿਪੂਰਨ ਹੋ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਜਲ ਥਲ ਮਹੀਅਲ ਭਰਪੁਰ ਲੀਣਾ, ਜਲ ਥਲ ਮਹੀਅਲ ਭਰਪੁਰ ਲੀਣਾ,
ਜਲ ਥਲ ਮਹੀਅਲ ਭਰਪੁਰ ਲੀਣਾ, ਜਲ ਥਲ ਮਹੀਅਲ ਭਰਪੁਰ ਲੀਣਾ,
ਜਲ ਥਲ ਮਹੀਅਲ ਭਰਪੁਰ ਲੀਣਾ, ਜਲ ਥਲ ਮਹੀਅਲ ਭਰਪੁਰ ਲੀਣਾ,
ਥਲ ਮਹੀਅਲ ਭਰਪੁਰ ਲੀਣਾ, ਜਲ ਥਲ ਮਹੀਅਲ ਭਰਪੁਰ ਲੀਣਾ,
ਘਟ ਘਟ ਜੋਤ ਤੁਮਾਰੀ, ਘਟ ਘਟ ਜੋਤ ਤੁਮਾਰੀ,
ਘਟ ਘਟ ਜੋਤ ਤੁਮਾਰੀ, ਘਟ ਘਟ ਜੋਤ ਤੁਮਾਰੀ।
ਹਰ ਸਰੀਰ ਵਿੱਚ ਹਰ ਕਣ ਵਿੱਚ ਤੁਸੀਂ ਵੱਸ ਰਹੇ ਹੋ, ਜਿੱਧਰ ਮੇਰੀ ਨਿਗਾਹ ਜਾਂਦੀ ਹੈ ਮੈਨੂੰ ਹੁਣ ਤੁਸੀਂ ਹੀ ਦਿਸਦੇ ਹੋ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੱਛਰ ਤੋਂ ਲੈ ਕੇ ਗਰੜ ਤੱਕ ਜਿਤਨੇ ਪੰਛੀ ਹਨ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਜਾਨਵਰ ਹਨ, ਇਹਨਾਂ ਸਾਰਿਆਂ ਸਰੀਰਾਂ ਵਿੱਚ ਪਰਿਪੂਰਨ ਪਰਮਾਤਮਾ ਦੀ ਜੋਤ ਹੀ ਕੰਮ ਕਰ ਰਹੀ ਹੈ। ਜਿਤਨੀ ਚੇਤਨ ਸੱਤਾ ਹੈ ਇੱਕ ਅਕਾਲ ਪੁਰਖ ਦੀ ਹੀ ਕੰਮ ਕਰ ਰਹੀ ਹੈ। ਘਟ ਘਟ ਜੋਤ ਤੁਮਾਰੀ, ਘਟ ਘਟ ਜੋਤ ਤੁਮਾਰੀ,
ਘਟ ਘਟ ਜੋਤ ਤੁਮਾਰੀ, ਘਟ ਘਟ ਜੋਤ ਤੁਮਾਰੀ।
ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ, ਉਹ ਜੋਤ ਇੱਕੋ ਜੀ ਪਰਿਪੂਰਨ ਹੈ।
ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ।
ਹੇ ਮੇਰੇ ਵਾਹਿਗੁਰੂ, ਮੈਨੂੰ ਤੇਰੀ ਸਿੱਖਿਆ ਦਾ ਆਸਰਾ ਹੈ। ਜਿਹੜੀ ਵਿਹਾਰ ਦੀ ਸੰਸਾਰ ਦੀ ਸਿੱਖਿਆ ਹੈ, ਮਤ ਹੈ, ਜੀਣਾ ਕਿਵੇਂ ਹੈ, ਰਹਿਣਾ ਕਿਵੇਂ ਹੈ, ਖਾਣਾ ਕਿਵੇਂ ਹੈ, ਪੀਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਬਜ਼ੁਰਗਾਂ ਦਾ ਸਤਿਕਾਰ ਕਿਵੇਂ ਕਰਨਾ ਹੈ, ਸਮਾਜ ਨਾਲ ਕਿਵੇਂ ਵਰਤਣਾ ਹੈ, ਇਹ ਜਿਹੜੀ ਸਿੱਖਿਆ ਹੈ ਮੇਰੇ ਕੋਲ, ਇਹ ਮੇਰੀ ਨਹੀਂ ਹੈ, ਇਹ ਵੀ ਤੇਰੀ ਹੈ। ਆਖੋ ਸਤਨਾਮ ਸ੍ਰੀ ਸਾਧ ਸੰਗਤ ਜੀ। ਅੱਜ ਕੋਈ ਭਾਵੇਂ ਵੱਡੇ ਤੋਂ ਵੱਡਾ ਡਾਕਟਰ ਹੈ, ਭਾਵੇਂ ਕੋਈ ਵੱਡੇ ਤੋਂ ਵੱਡਾ ਇੰਜੀਨੀਅਰ ਹੈ, ਅਤੇ ਭਾਵੇਂ ਕੋਈ ਵੱਡੇ ਤੋਂ ਵੱਡਾ ਵਕੀਲ ਹੈ, ਅਤੇ ਭਾਵੇਂ ਕਿਸੇ ਤਰ੍ਹਾਂ ਦੀ ਕੋਈ ਵਿੱਦਿਆ ਦਾ ਵਿਦਵਾਨ ਹੈ, ਉਹਦੇ ਕੋਲ ਜਿੰਨੀ ਵਿੱਦਿਆ ਹੈ ਉਹ ਕਿਸ 'ਤੇ ਦਿੱਤੀ ਹੋਈ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ। ਆਪਾਂ ਜਿੰਨਾ ਵੀ ਗਿਆਨ ਰੱਖਦੇ ਹਾਂ, ਜਿੰਨਾ ਵੀ ਸਾਡੇ ਕੋਲ ਹਜ਼ਾਰਾਂ ਕਿਸਮ ਦਾ ਗਿਆਨ ਹੁੰਦਾ ਹੈ ਬੰਦੇ ਕੋਲ, ਸਭ ਤੋਂ ਪਹਿਲਾਂ ਬੱਚੇ ਨੂੰ ਇਹ ਗਿਆਨ ਹੁੰਦਾ ਵੀ ਮਾਂ ਦੇ ਕੋਲ ਦੁੱਧ ਹੈ, ਅਤੇ ਉਹ ਮਾਂ ਨੂੰ ਆਵਾਜ਼ ਦਿੰਦਾ ਰੋ ਕੇ, ਉਹਨੂੰ ਪਤਾ ਵੀ ਮਾਂ ਮੈਨੂੰ ਦੁੱਧ ਪਿਆਏਗੀ। ਇਹ ਗਿਆਨ ਵੀ ਉਸ ਪ੍ਰਭੂ ਨੇ ਉਹਦੇ 'ਚ ਪਾਇਆ ਹੋਇਆ ਹੈ। ਫਿਰ ਤੁਰਨੇ ਦਾ ਗਿਆਨ, ਬੋਲਣੇ ਦਾ ਗਿਆਨ, ਹੱਸਣ ਦਾ ਗਿਆਨ, ਰੋਣ ਦਾ ਗਿਆਨ, ਸਾਰੀ ਜ਼ਿੰਦਗੀ 'ਚ ਕਈ ਕਿਸਮ ਦੇ ਕਾਰੋ ਵਿਹਾਰ ਕਰਨ ਦਾ ਗਿਆਨ ਅਕਾਲ ਪੁਰਖ ਨੇ ਹੀ ਪਾਇਆ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜੀ ਵਿਹਾਰ ਵਾਲੀ ਮਤ ਹੈ ਉਹ ਵੀ ਤੇਰੀ ਦਿੱਤੀ ਹੋਈ ਹੈ। ਫਿਰ ਦੁਬਾਰਾ ਬੁੱਧ ਸ਼ਬਦ ਆਇਆ ਹੈ। ਕਈ ਵਾਰੀ ਇੱਥੇ ਸ਼ੰਕਾ ਹੋ ਜਾਂਦਾ ਵੀ ਪਹਿਲਾਂ ਸਿੱਖ ਮਤ ਕਹਿਤਾ ਫਿਰ ਬੁੱਧ ਕਿਉਂ ਕਿਹਾ? ਦੁਬਾਰਾ ਸਾਧ ਸੰਗਤ ਜੀ, ਬੁੱਧ ਦਾ ਮਤਲਬ ਇੱਥੇ ਆਤਮ ਵਿਸ਼ੇਣੀ ਬੁੱਧੀ ਹੈ। ਬੁੱਧੀ ਦੋ ਪ੍ਰਕਾਰ ਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲ ਸਮਝ ਲੈਣਾ, ਇਹ ਨੁਕਤਾ ਵਿਚਾਰਨੇ ਵਾਲਾ ਹੈ। ਇੱਕ ਮਤ ਹੈ ਜਿਹੜੀ ਸੰਸਾਰ ਦੇ ਕੰਮ ਕਰਦੀ ਹੈ, ਸੰਸਾਰ ਦੇ ਵਿਹਾਰ ਚਲਾਉਂਦੀ ਹੈ। ਦੂਸਰੀ ਮਤ ਹੈ ਜਿਹੜੀ ਗੁਰਬਾਣੀ ਨੂੰ ਸਮਝਦੀ ਹੈ, ਜਿਹੜੀ ਆਤਮਾ ਨੂੰ ਸਮਝਦੀ ਹੈ, ਜਿਹੜੀ ਅੰਤਰਮੁਖੀ ਬਿਰਤੀ ਹੈ। ਹੇ ਸੱਚੇ ਪਾਤਸ਼ਾਹ, ਦੁਨਿਆਵੀ ਬਾਹਰਲਾ ਗਿਆਨ ਵੀ ਮੈਨੂੰ ਤੁਸੀਂ ਦਿੱਤਾ ਹੈ, ਅਤੇ ਹੁਣ ਆਪਣੇ ਭਲੇ ਵਾਸਤੇ, ਆਪਣੀ ਮੁਕਤੀ ਵਾਸਤੇ ਜਿਹੜਾ ਗੁਰਬਾਣੀ ਦਾ ਬ੍ਰਹਮ ਗਿਆਨ ਹੈ ਉਹ ਵੀ ਤੁਹਾਡੀ ਕਿਰਪਾ ਨਾਲ ਹੀ ਮੈਨੂੰ ਸਮਝ ਆਉਣਾ ਹੈ। ਸਿੱਖ ਮਤ ਸਭ ਬੁੱਧ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ,
ਸਿੱਖ ਮਤ ਸਭ ਬੁੱਧ ਤੁਮਾਰੀ, ਸਿੱਖ ਮਤ ਸਭ ਬੁੱਧ ਤੁਮਾਰੀ।
ਮੰਦਰ ਛਾਵਾਂ ਤੇਰੇ, ਮੰਦਰ ਛਾਵਾਂ ਤੇਰੇ,
ਮੰਦਰ ਛਾਵਾਂ ਤੇਰੇ, ਮੰਦਰ ਛਾਵਾਂ ਤੇਰੇ।
ਛਾਵਾਂ ਦਾ ਅਰਥ ਹੁੰਦਾ ਹੈ ਸਥਿਤ ਹੋਣਾ, ਟਿਕਣਾ, ਬੈਠਣਾ। ਹੇ ਵਾਹਿਗੁਰੂ, ਤੇਰੇ ਸਰੂਪ ਰੂਪੀ ਮੰਦਰ ਵਿੱਚ ਹੀ ਮੈਂ ਟਿਕਿਆ ਹੋਇਆ ਹਾਂ, ਜਿਹੜਾ ਤੇਰਾ ਸਾਰੇ ਪਾਸੇ ਪਸਾਰਾ ਹੈ, ਹਰ ਪਾਸੇ ਤੂੰ ਹੈ ਅਤੇ ਤੇਰੇ ਵਿੱਚ ਮੈਂ ਹਾਂ। ਆਖੋ ਸਤਨਾਮ ਸ੍ਰੀ ਵਾਹਿ, ਮੈਨੂੰ ਤੇਰਾ ਹੀ ਮੰਦਰ ਹਰ ਜਗ੍ਹਾ 'ਤੇ ਨਜ਼ਰ ਆਉਂਦਾ ਹੈ, ਹਰ ਜਗ੍ਹਾ 'ਤੇ। ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜ਼ਿਆਦਾ ਜੀਵਨ ਆਪਣਾ ਦਰਖਤਾਂ ਥੱਲੇ ਬੈਠ ਕੇ ਹੀ ਲੰਘਾਇਆ ਸਾਧ ਸੰਗਤ, ਜਦੋਂ ਉਦਾਸੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ, ਉਦੋਂ ਕਿਹੜੇ ਉੱਥੇ ਕਮਰੇ ਮਿਲਦੇ ਸਨ, ਮਕਾਨ ਮਿਲਦੇ ਸਨ, ਕੋਈ ਰਿਹਾਇਸ਼ਾਂ ਮਿਲਦੀਆਂ ਸਨ? ਜਿੱਥੇ ਵੀ ਗਰੀਬ ਨਿਵਾਸ ਜਾਂਦੇ ਸਨ, ਸ਼ਹਿਰ ਦੇ ਜਾਂ ਪਿੰਡ ਦੇ ਬਾਹਰ, ਕਿਸੇ ਦਰਖਤ ਥੱਲੇ ਚੌਂਕੜਾ ਮਾਰ ਕੇ ਬਹਿ ਜਾਂਦੇ ਸਨ। ਮੀਂਹ, ਕਣੀ, ਧੁੱਪ, ਹਨੇਰੀ ਚੱਲਦੀ ਰਹਿੰਦੀ ਸੀ, ਪਾਤਸ਼ਾਹ ਉੱਥੇ ਬੈਠੀ ਉਸ ਪਰਮੇਸ਼ਰ ਦੇ ਗੁਣ ਗਾ ਰਹੇ ਹੁੰਦੇ ਸਨ। ਉਹ ਆਨੰਦ ਏਸੀ ਵਿੱਚ ਬੈਠੇ ਹੋਏ ਲੋਕਾਂ ਨੂੰ ਨਹੀਂ ਆ ਸਕਦਾ ਜਿਹੜਾ ਗੁਰੂ ਨਾਨਕ ਸਾਹਿਬ ਮਾਣਦੇ ਸਨ। ਕਿਉਂ? ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਸਾਰੇ ਪਾਸੇ ਸਰੂਪ ਦੇਖਦੇ ਸਨ। ਹਰ ਰੰਗ ਵਿੱਚ ਵਾਹਿਗੁਰੂ ਹੈ, ਧੁੱਪ ਵਿੱਚ ਵੀ ਵਾਹਿਗੁਰੂ ਹੈ ਅਤੇ ਛਾਂ ਵਿੱਚ ਵੀ ਵਾਹਿਗੁਰੂ ਹੈ। ਹੇ ਵਾਹਿਗੁਰੂ, ਤੇਰੇ ਸਰੂਪ ਵਿੱਚ ਮੇਰੀ ਸਥਿਤੀ ਹੋ ਗਈ ਹੈ, ਟਿਕਾ ਹੋ ਗਿਆ, ਇਹੀ ਮੇਰਾ ਮੰਦਰ ਹੈ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ।
ਹੇ ਮੇਰੇ ਸਾਹਿਬਾ, ਹੇ ਮੇਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਮੇਰਾ ਆਸਰਾ, ਮੇਰਾ ਟਿਕਾ ਸਿਰਫ ਤੇਰੇ ਚਰਨਾਂ ਵਿੱਚ ਹੀ ਹੈ, ਹੋਰ ਮੇਰਾ ਕੋਈ ਆਸਰਾ ਨਹੀਂ, ਮੇਰਾ ਕੋਈ ਟਿਕਾਣਾ ਨਹੀਂ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਮੈਂ ਹਰ ਰੋਜ਼, ਹਰ ਵੇਲੇ, ਹਰ ਦਮ, ਹਰ ਪਲ ਤੇਰਾ ਹੀ ਨਾਮ ਜਪੀ ਜਾਵਾਂ, ਤੇਰਾ ਹੀ ਕੀਰਤਨ ਕਰੀ ਜਾਵਾਂ, ਤੇਰੇ ਹੀ ਗੁਣ ਗਾਈ ਜਾਵਾਂ, ਤੇਰੇ ਨਾਲ ਜੁੜਿਆ ਰਵਾਂ, ਤੇਰੇ ਸਰੂਪ ਵਿੱਚ ਮੇਰਾ ਧਿਆਨ ਲੱਗਾ ਰਵੇ, ਇਹੀ ਮੇਰੀ ਅਰਦਾਸ ਹੈ।
ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ।
ਹੇ ਵਾਹਿਗੁਰੂ, ਇਹ ਜਿਤਨਾ ਸੰਸਾਰ ਹੈ, ਜਿਤਨੇ ਜੀਵ ਜੰਤੂ ਹਨ, ਸਭ ਤੇਰੀ ਸ਼ਰਨ ਵਿੱਚ ਹਨ। ਤੂੰ ਸਾਰਿਆਂ ਜੀਆਂ ਦਾ ਦਾਤਾ ਹੈ, ਤੂੰ ਸਾਰਿਆਂ ਦਾ ਰਾਜਾ ਹੈ, ਤੂੰ ਸਾਰਿਆਂ ਦਾ ਮਾਲਕ ਹੈ, ਸਭ ਤੇਰੀ ਸ਼ਰਨ ਵਿੱਚ ਹਨ ਅਤੇ ਸਾਰਿਆਂ ਦੀ ਚਿੰਤਾ ਵੀ ਤੈਨੂੰ ਹੈ, ਸਾਰਿਆਂ ਦਾ ਖਿਆਲ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗਹਿ ਕਰ ਧਰਿਆ। ਹੁਣ ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ। ਪੱਥਰ 'ਚ ਕੀੜਾ ਹੈ ਅਤੇ ਰਾਹ ਕੋਈ ਨਹੀਂ ਉਹਦੇ ਵਿੱਚ ਜਾਣਦਾ, ਪਰ ਪਰਮੇਸ਼ਰ ਉਹਦੀ ਰਾਖੀ ਉਹਦੇ ਅੰਦਰ ਹੀ ਕਰ ਰਿਹਾ ਹੈ। ਐਸਾ ਵਾਹਿਗੁਰੂ ਸਾਰੇ ਜੀਆਂ ਦਾ ਪ੍ਰਤਪਾਲਕ, ਸਾਰਿਆਂ ਦੀ ਚਿੰਤਾ ਕਰਦਾ ਹੈ।
ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗੇ ਉਹ ਹੀ ਸਾਨੂੰ ਚੰਗਾ ਲੱਗਦਾ। ਜੋ ਤੁਧ ਭਾਵੈ ਸੋਈ ਚੰਗਾ, ਜੋ ਤੁਧ ਭਾਵੈ ਸੋਈ ਚੰਗਾ,
ਜੋ ਤੁਧ ਭਾਵੈ ਸੋਈ ਚੰਗਾ, ਜੋ ਤੁਧ ਭਾਵੈ ਸੋਈ ਚੰਗਾ।
ਮੇਰੇ ਮਾਲਕ, ਜਿਹੜੇ ਰੰਗਾਂ 'ਚ ਤੂੰ ਰਾਜੀ ਹੈ, ਉਹਨਾਂ ਰੰਗਾਂ 'ਚ ਮੈਂ ਰਾਜੀ ਹਾਂ। ਤੇਰਾ ਕੀਆ ਮਿੱਠਾ ਲੱਗੈ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਸਾਡਾ ਮਿੱਤਰ ਜੋ ਕਰ ਰਿਹਾ, ਭਲਾ ਹੀ ਕਰ ਰਿਹਾ, ਚੰਗਾ ਹੀ ਕਰ ਰਿਹਾ। ਇਹ ਵਾਹਿਗੁਰੂ, ਮੇਰੀ ਇਹੀ ਤੇਰੇ ਚਰਨਾਂ 'ਚ ਅਰਦਾਸ ਹੈ ਕਿ ਮੈਨੂੰ ਤੇਰਾ ਹੁਕਮ, ਤੇਰਾ ਭਾਣਾ ਕਦੇ ਭੁੱਲੇ ਨਾ। ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਕਵੀਰਾਜ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਮਹਾਰਾਜ ਕਹਿੰਦੇ ਨੇ ਕਿ ਤਿੰਨ ਗੱਲਾਂ, ਤਿੰਨਾਂ ਬਚਨਾਂ ਦੀ ਕਮਾਈ ਕਰ ਲਓ। ਹਉਮੈ ਤਜਨ ਨਾਮ ਲੇਵਲਾਵਨ ਪਾਣਾ ਮੰਨਣ ਪੰਥ ਇਹ ਪਾਵਨ। ਇਹ ਤਿੰਨ ਗੱਲਾਂ ਨੇ ਮੁਕਤੀ ਗਰੰਟੀ ਨਾਲ ਮਿਲ ਸਕਦੀ ਹੈ, ਪਰ ਇਹ ਹੈਨ ਸਾਡੇ ਵਾਸਤੇ ਔਖੀਆਂ, ਕਿਉਂਕਿ ਪਹਿਲੀ ਗੱਲ ਹਉਮੈ ਦਜਣੀ, ਆਪਣਾ ਹੰਕਾਰ ਛੱਡਣਾ ਬੜਾ ਔਖਾ ਹੈ, ਆਪਣੀ ਈਗੋ ਛੱਡਣੀ ਬੜੀ ਔਖੀ ਹੈ। ਜੇ ਕਿਰਪਾ ਹੋ ਜਾਵੇ ਹਉਮੈ ਚਲੀ ਜਾਵੇ। ਦੂਸਰੀ ਗੱਲ ਵਾਹਿਗੁਰੂ 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 ਦਾ ਜਾਪ ਚੱਲ ਪਵੇ, ਸਿਮਰਨ ਹੋ ਜਾਵੇ, ਨਾਮ ਵਿੱਚ ਲਿਵ ਲੱਗ ਜਾਵੇ। ਤੀਸਰੀ ਗੱਲ ਉਸ ਪ੍ਰਭੂ ਦਾ ਭਾਣਾ ਮਿੱਠਾ ਜਾਪਣ ਲੱਗ ਜਾਵੇ ਅਤੇ ਮੁਕਤੀ ਸਾਧ ਸੰਗਤ ਜੀ ਹੱਥ ਦੇ ਧਰੇ ਔਲੇ ਦੀ ਤਰ੍ਹਾਂ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ, ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਆਤਮਾ ਦਾ ਕਲਿਆਣ ਹੋ ਜਾਂਦਾ ਹੈ, ਭਾਵ ਸਾਗਰ ਤੋਂ ਬੇੜਾ ਪਾਰ ਹੋ ਜਾਂਦਾ ਹੈ। ਇਹ ਤਿੰਨੇ ਗੱਲਾਂ ਗੁਰੂ ਸਾਹਿਬ ਕਹਿੰਦੇ ਮੈਨੂੰ ਚੰਗੀਆਂ ਲੱਗਣ, ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ, ਇਹੀ ਅਰਦਾਸ ਹੈ ਤੇਰੇ ਭਾਣੇ ਵਿੱਚ ਮੈਂ ਰਾਜੀ ਰਵਾਂ। ਸੋ ਸਾਧ ਸੰਗਤ ਜੀ, ਗਰੀਬ ਨਵਾਜ਼ ਪਾਤਸ਼ਾਹ ਦੇ ਇਹ ਪਾਵਨ ਬਚਨ ਹਨ, ਅਗਾਧ ਬੋਧ ਹਨ। ਕੋਈ ਅਰਥ ਵਿਚਾਰ ਕਰਦਿਆਂ ਘਾਟ ਬਾਅਦ ਰਹਿ ਗਈ ਹੋਵੇ, ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।